ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਅਮਰੀਕਾ ਨੇ ਵੈਨੇਜ਼ੁਏਲਾ ਉੱਤੇ ਹਮਲਾ ਕਰਕੇ ਉਨ੍ਹਾਂ ਦੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰ ਲਿਆ। ਜਿੱਥੇ ਕਈ ਲੋਕਾਂ ਨੇ ਇਸ ਕਦਮ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ, ਉੱਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਇਸ ਕਦਮ ਦੇ ਨਾਲ ਵੈਨੇਜ਼ੁਏਲਾ ਦੇ ਸਿਆਸੀ ਹਾਲਾਤ ਬਦਲ ਜਾਣ ਅਤੇ ਬਿਹਤਰ ਹੋ ਜਾਣ। ਆਸਟ੍ਰੇਲੀਆ ਵਿੱਚ ਵੀ ਵੈਨੇਜ਼ੁਏਲਾ ਦੇ ਰਹਿਣ ਵਾਲੇ ਕਈ ਲੋਕਾਂ ਨੇ ਜਿੱਥੇ ਇਸ ਕਦਮ ਦਾ ਜਸ਼ਨ ਮਨਾਇਆ, ਉੱਥੇ ਕਈਆਂ ਹੋਰਾਂ ਨੇ ਇਸ ਦੀ ਨਿੰਦਾ ਕਰਦੇ ਹੋਏ ਪ੍ਰਦਰਸ਼ਨ ਵੀ ਕੀਤੇ। ਅਜਿਹੇ ਵਿੱਚ ਆਸਟ੍ਰੇਲੀਆ ਦੀ ਸਰਕਾਰ ਕਿਸ ਦਾ ਪੱਖ ਲਵੇਗੀ ਅਤੇ ਅਮਰੀਕਾ ਨੇ ਅਜਿਹਾ ਕਦਮ ਕਿਉਂ ਚੁੱਕਿਆ? ਇਸ ਪੂਰੇ ਮਾਮਲੇ ਦੀ ਪੜਚੋਲ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ। ਅਮਰੀਕਾ ਨੇ ਲਗਭਗ 4 ਦਹਾਕਿਆਂ ਵਿੱਚ ਆਪਣਾ ਸਭ ਤੋਂ ਵੱਡਾ ਫੌਜੀ ਦਖਲ ਦਿੰਦੇ ਹੋਏ ਵੈਨੇਜ਼ੁਏਲਾ ਉੱਤੇ ਹਮਲਾ ਕੀਤਾ। ਉੱਥੇ ਦੇ ਰਾਸ਼ਟਰਪਤੀ ਨਿਕਲਸ ਮਾਦੁਰੋ ਨੂੰ ਗ੍ਰਿਫਤਾਰ ਕਰ ਲਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਹੁਣ ਅਮਰੀਕੀ ਹਕੂਮਤ ਇਸ ਦੇਸ਼ ਨੂੰ ਵੀ ਚਲਾਵੇਗੀ।
ਸੋ ਵੀ ਆਰ ਗੋਇੰਗ ਟੂ ਰਨ ਦਾ ਕੰਟਰੀ ਅੰਟਿਲ ਸੱਚ ਟਾਈਮ ਐਸ ਵੀ ਕੈਨ ਡੂ ਅ ਸੇਫ ਪ੍ਰੋਪਰ ਐਂਡ ਜੁਡੀਸ਼ੀਅਸ ਟ੍ਰਾਂਜੀਸ਼ਨ ਐਂਡ ਇਟ ਹੈਜ਼ ਟੂ ਬੀ ਜੁਡੀਸ਼ੀਅਸ ਬਿਕਾਜ਼ ਦੈਟਸ ਵਾਟ ਵੀ ਆਰ ਆਲ ਅਬਾਊਟ। ਵੀ ਵਾਂਟ ਪੀਸ, ਲਿਬਰਟੀ ਐਂਡ ਜਸਟਿਸ ਫਾਰ ਦੀ ਗ੍ਰੇਟ ਪੀਪਲ ਆਫ ਵੈਨੇਜ਼ੁਏਲਾ। And that includes many from Venezuela that are now living in the United States and want to go back to their country. It's their homeland.
Trump da dawa hai ki America Venezuela de tel udyog nu apne kabze vich le lavega. Zikr yoga hai ki Venezuela kol duniya da sab to vadda tel bhandar paav ke oil reserves han.
Moving along and we'll end up getting it. Yeah, we're actually pursuing it. Can you imagine? Because it came from the wrong location. It came out of Venezuela and it was sanctioned.
London adharit research firm Energy Information Administration de mutabak eh lagbhag 303 billion barrel hai jo ki Saudi Arab to vi kitai vadda hai, par is da ਬਹੁਤ ਸਾਰਾ ਹਿੱਸਾ ਵਾਧੂ ਭਾਰੀ ਕੱਚਾ ਤੇਲ ਭਾਵ ਕੇ ਐਕਸਟਰਾ ਹੈਵੀ ਕਰੂਡ ਆਇਲ ਹੈ, ਜਿਸ ਨੂੰ ਕੱਢਣਾ ਤੇ ਰਿਫਾਈਨ ਕਰਨਾ ਮਹਿੰਗਾ ਪੈਂਦਾ। ਕੁਝ ਵੈਨੇਜ਼ੁਏਲਾ ਵਾਸੀਆਂ ਦਾ ਮੰਨਣਾ ਹੈ ਕਿ ਅਮਰੀਕੀ ਦਖਲ ਅੰਦਾਜ਼ੀ ਸ਼ਾਇਦ ਉੱਥੇ ਦੇ ਸਾਲਾਂ ਬੱਧੀ ਸੰਕਟ ਦਾ ਅੰਤ ਕਰ ਦੇ ਅਤੇ ਉੱਥੇ ਰਾਜਨੀਤਿਕ ਤਬਦੀਲੀ ਲਿਆ ਸਕਦੀ ਹੈ। ਰੋਨਲ ਗਾਲਵੇ ਨੇ ਦਾਅਵਾ ਕੀਤਾ ਕਿ ਵੈਨੇਜ਼ੁਏਲਾ ਦੇ ਲੋਕ ਤਬਦੀਲੀ ਦੀ ਭਾਲ ਕਰ ਰਹੇ ਨੇ।
ਡੇਵਿਡ ਯਾਰ ਇਨ ਵਨ ਕੰਬਿਓ ਹਾਸਿਆ ਟੋਲ ਵੈਨੇਜ਼ੁਏਲਾਨੋ ਪੋਰਕੇ
ਯਾ ਦੇਰ ਸ਼ੁੱਡ ਬੀ ਅ ਪੋਜ਼ਿਟਿਵ ਚੇਂਜ ਫਾਰ ਆਲ ਵੈਨੇਜ਼ੁਏਲਨਸ ਬਿਕਾਜ਼ ਇਟ ਹੈਸ ਬੀਨ 28 ਇਅਰਸ ਆਫ ਗਵਰਨਮੈਂਟ ਐਂਡ ਨਾਓ ਇਜ਼ ਦਾ ਟਾਈਮ ਫਾਰ ਟ੍ਰਾਂਜੀਸ਼ਨ ਇਨ ਥਿਸ ਕੰਟਰੀ। Now, we have to wait for these people to speak out and see what they have to say. Everything should happen now, and we should get out of this situation.
ਪਰ ਉੱਥੇ ਹੀ ਵੈਨੇਜ਼ੁਏਲਾ ਦੇ ਹੀ ਕਈ ਲੋਕਾਂ ਨੂੰ ਇਹ ਵੀ ਡਰ ਹੈ ਕਿ ਅਮਰੀਕੀ ਦਖਲ ਅੰਦਾਜ਼ੀ ਉੱਥੇ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵੀ ਵਧਾ ਸਕਦੀ ਹੈ। ਕਰੈਕਸ ਵਿੱਚ ਇੱਕ ਬੇਕਰ ਵਜੋਂ ਕੰਮ ਕਰਨ ਵਾਲੇ ਫਰੈਂਕਲਿਨ ਹਿਮੇਨੇਜ਼ ਚੇਤਾਵਨੀ ਦਿੰਦੇ ਹਨ ਕਿ ਮਾਦੁਰੋ ਨੂੰ ਜ਼ਬਰਦਸਤੀ ਹਟਾਉਣਾ ਹਾਲਾਤਾਂ ਨੂੰ ਹੋਰ ਵੀ ਵਿਗਾੜ ਦੇਵੇਗਾ।
Ya habíamos advertido que estaba en curso una agresión.
We had already warned that aggression was underway under false excuses and false pretexts, that the masks had fallen, that it had only one objective, regime change in Venezuela. That regime change would allow for the seizure of our energy resources, our mineral resources and our natural resources.
De nuestros recursos naturales.
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਲੈਟਿਨ ਅਮਰੀਕਾ ਵਿੱਚ ਸਿੱਧਾ ਫੌਜੀ ਦਖਲ 1999 ਵਿੱਚ ਕੀਤਾ ਸੀ, ਜਦੋਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਉਸ ਸਮੇਂ ਦੇ ਫੌਜੀ ਸ਼ਾਸਕ ਮੈਨੂਅਲ ਨੋਰੇਗਾ ਨੂੰ ਫੜਨ ਲਈ ਹਮਲਾ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਦੋਸ਼ਾਂ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਸੀ। ਪਰ ਵੈਨੇਜ਼ੁਏਲਾ ਵਿੱਚ ਅਮਰੀਕਾ ਦੀ ਨਵੀਨਤਮ ਕਾਰਵਾਈ ਨੂੰ ਵਿਸ਼ਵ ਭਰ ਦੇ ਸਿਆਸੀ ਆਗੂਆਂ ਵੱਲੋਂ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ, ਜਿੱਥੇ ਚੀਨ, ਰੂਸ ਅਤੇ ਇਰਾਨ ਨੇ ਅਮਰੀਕਾ ਦੀ ਨਿੰਦਾ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਨਹੀਂ ਹੈ ਅਤੇ ਖਤਰਨਾਕ ਮਿਸਾਲ ਕਾਇਮ ਕਰਦਾ ਹੈ। ਉੱਥੇ ਹੀ ਇਜ਼ਰਾਈਲ ਸਮੇਤ ਹੋਰਨਾਂ ਕਈ ਦੇਸ਼ਾਂ ਨੇ ਅਮਰੀਕਾ ਦਾ ਸਮਰਥਨ ਵੀ ਕੀਤਾ। ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਜੋ ਲੋਕ ਇਸ ਵੇਲੇ ਅਮਰੀਕਾ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਨੇ ਉਹ ਜਲਦ ਹੀ ਅਮਰੀਕੀ ਕੰਪਨੀਆਂ ਤੋਂ ਤੇਲ ਖਰੀਦਣਗੇ।
Well, Russia, when we get things straightened out, but in terms of other countries that want oil, we're in the oil business. We're going to sell it to them. We're not going to say we're not going to buy it. In other words, we'll be selling oil, probably in much larger doses because they couldn't produce very much because their infrastructure was so bad. So we'll be selling large amounts of oil to other countries, many of whom are using it now, but I would say many more will come.
ਇੱਥੇ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਟਰੰਪ ਦੇ ਵੈਨੇਜ਼ੁਏਲਾ ਨੂੰ ਚੁਣਾਉਣ ਦੇ ਦਾਅਵਿਆਂ ਤੋਂ ਪਿੱਛੇ ਹਟਦੇ ਹੋਏ ਦਿਖਾਈ ਦਿੱਤੇ।
Ultimately, this is not about securing the oil fields. This is about ensuring that no sanctioned oil can come in and out until they make changes to the governance of that entire industry. We have leverage. This leverage we are using and we intend to use. We started using already. You can see where they are running out of storage capacity. In a few weeks, they're going to have to start pumping oil unless they make changes. It wasn't necessary because this was not an invasion. We didn't occupy a country. This was an arrest operation. This was a law enforcement operation. He was arrested on the ground in Venezuela by FBI agents.
ਉਹ ਕਹਿੰਦੇ ਹਨ ਕਿ ਅਮਰੀਕਾ ਨੀਤੀਗਤ ਤਬਦੀਲੀਆਂ ਨੂੰ ਮਜ਼ਬੂਤ ਕਰਨ ਲਈ ਦੱਖਣੀ ਅਮਰੀਕੀ ਦੇਸ਼ ਦੇ ਤੇਲ ਉਦਯੋਗ ਦੇ ਨਿਯੰਤਰਣ ਦੀ ਵਰਤੋਂ ਕਰੇਗਾ। ਪਰ ਟਰੰਪ ਨੇ ਇਹ ਵੀ ਕਿਹਾ ਕਿ ਵੈਨੇਜ਼ੁਏਲਾ ਉੱਤੇ ਅਮਰੀਕੀ ਫੌਜੀ ਕਾਰਵਾਈ ਤੋਂ ਬਾਅਦ ਜੇਕਰ ਉਹ ਅਮਰੀਕਾ ਨਾਲ ਸਹਿਯੋਗ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ। ਜੇਕਰ ਗੱਲ ਆਸਟ੍ਰੇਲੀਆ ਦੀ ਕਰੀਏ ਤਾਂ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀਆਂ ਨੇ ਵੈਨੇਜ਼ੁਏਲਾ ਵਿਚ ਅਮਰੀਕਾ ਦੀ ਦਖਲ ਅੰਦਾਜ਼ੀ ਦੀ ਨਿੰਦਾ ਕੀਤੀ ਹੈ। ਉੱਥੇ ਨਾਲ ਹੀ ਕਈ ਲੋਕਾਂ ਨੇ ਅਮਰੀਕਾ ਦੇ ਇਸ ਕਦਮ ਦੀ ਸਰਾਹਣਾ ਕੀਤੀ ਹੈ ਅਤੇ ਨਿਕੋਲਸ ਮਾਦਰੋ ਦੇ ਪਤਨ ਦਾ ਜਸ਼ਨ ਮਨਾਇਆ। ਸੈਂਕੜੇ ਲੋਕ ਮੈਲਬਰਨ, ਸਿਡਨੀ, ਬ੍ਰਿਸਬਨ, ਕੈਨਬਰਾ ਅਤੇ ਪਰਥ ਦੀਆਂ ਸੜਕਾਂ ਉੱਤੇ ਨਿਕਲ ਆਏ ਆਸਟ੍ਰੇਲੀਆ ਦੇ ਖਜ਼ਾਨਚੀ ਜਿਮ ਚਾਮਸ ਨੇ ਇੱਕ ਅਧਿਕਾਰਿਕ ਬਿਆਨ ਵਿੱਚ ਕਿਹਾ,
Our position is to encourage the relevant parties now to engage in dialogue and diplomacy and to ensure that there's not an escalation. We've expressed our concerns for some time about the Maduro regime in Venezuela. We are supporters of international law. And it's for the Americans to make clear the legal basis of the steps taken over the weekend.
ਉਥੇ ਵੈਨੇਜ਼ੁਏਲਾ ਦੇ ਨਵੇਂ ਅੰਤਰਿਮ ਨੇਤਾ ਡੈਲਸੀ ਰੋਡਰੀਗਜ਼ ਨੇ ਨਿਕੋਲਸ ਮਾਦਰੋ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਫਿਲਹਾਲ ਨਿਕੋਲਸ ਮਾਦਰੋ ਅਤੇ ਉਹਨਾਂ ਦੀ ਪਤਨੀ ਸੀਲਿਆ ਫਲੋਰਸ ਹੁਣ ਨਿਊਯਾਰਕ ਵਿਚ ਹਨ, ਜਿੱਥੇ ਉਨ੍ਹਾਂ ਨੂੰ ਅਮਰੀਕੀ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਨਾਰਕੋ ਅੱਤਵਾਦ ਸਾਜ਼ਿਸ਼, ਕੋਕੀਨ ਤਸਕਰੀ ਅਤੇ ਹਥਿਆਰਾਂ ਦੇ ਅਪਰਾਧ ਸ਼ਾਮਲ ਹਨ। ਅਮਰੀਕਾ ਦੇ ਇਸ ਕਦਮ ਦੇ ਨਾਲ ਵੈਨੇਜ਼ੁਏਲਾ ਇੱਕ ਨਵੇਂ ਪਰਿਵਰਤਨ ਦੇ ਤਹਿਤ ਸਥਿਰ ਹੋਵੇਗਾ ਜਾਂ ਇੱਕ ਲੰਬੇ ਸਮੇਂ ਤੱਕ ਚੱਲੇ ਅੰਦਰੂਨੀ ਸੰਘਰਸ਼ ਵਿਚ ਹੀ ਫਸ ਕੇ ਰਹਿ ਜਾਵੇਗਾ, ਇਹ ਤੇ ਦੇਖਣਯੋਗ ਹੋਵੇਗਾ। ਪਰ ਤੁਸੀਂ ਅਮਰੀਕਾ ਦੇ ਇਸ ਕਦਮ ਨਾਲ ਸਹਿਮਤ ਹੋ ਜਾਂ ਨਹੀਂ, ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ 0439799767 ਉੱਤੇ SMS ਰਾਹੀਂ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।